ਸਿਮਲੇ ਦੀ ਪਹਾੜੀ। ਜਦੋਂ ਸੰਤ ਜੀ ਮਹਾਰਾਜ ਇਹਨਾਂ ਦਾ ਪ੍ਰੇਮ ਜਾਣ ਕੇ ਸਰਦਾਰ ਮੋਹਨ ਸਿੰਘ ਜੀ ਕੋਕਾ ਕੋਲੇ ਵਾਲਿਆਂ ਦੀ 40 ਨੰਬਰ ਕੋਠੀ ਦਿੱਲੀ ਠਹਿਰ ਕੇ ਤਾਲ ਕਟੋਰਾ ਕੀਰਤਨ ਕਰਦੇ ਅਧਿਕਾਰੀ ਪ੍ਰੇਮੀਆਂ ਨੂੰ ਨਾਮ ਦੀ ਦਾਤ ਵੰਡਦੇ, ਸੰਗਤਾਂ ਦਾ ਕਾਫੀ ਇਕੱਠ ਜੁੜਦਾ, ਸਭਨਾਂ ਦੀ ਮਨੋਕਾਮਨਾ ਪੂਰੀ ਹੁੰਦੀ। ਉਸ ਸਮੇਂ ਕੋਈ ਵਾਲੇ ਸਰਦਾਰ ਨਾਰਾਇਣ ਸਿੰਘ ਦੀ ਲੜਕੀ ਬੀਬੀ ਬਲਵੰਤ ਕੌਰ ਵੀ ਹਜ਼ੂਰ ਦਾ ਕੀਰਤਨ ਸੁਣਦੀ, ਦਰਸ਼ਨ ਕਰਦੀ। ਇਸ ਦੇ ਸਿਰ ਵਿਚ ਕਾਫੀ ਸਮੇਂ ਦਾ ਦਰਦ ਟਿਕਿਆ ਹੋਇਆ ਸੀ। ਬੜੇ ਇਲਾਜ ਕਰਵਾਏ ਪਰ ਆਰਾਮ ਨਾ ਆਇਆ। ਸੰਤ ਜੀ ਮਹਾਰਾਜ ਦੇ ਪਾਸ ਬੇਨਤੀ ਕੀਤੀ, ਮਿਹਰਾਂ ਦੇ ਮਾਲਕ ਦੀ ਮਿਹਰ ਹੋ ਗਈ। 10-12 ਸਾਲ ਤਾਂ ਹੋ ਰਹੀ ਸਿਰ ਦਰਦ ਇੱਕ ਦਮ ਇਉਂ ਬੰਦ ਹੋ ਗਈ ਜਿਵੇਂ ਬ੍ਰੇਕ ਲਾਇਆ ਗੱਡੀ ਰੁਕ ਜਾਂਦੀ ਹੈ। ਉਸ ਸਮੇਂ ਤੋਂ ਬਾਅਦ ਇਹ ਅਤਿਅੰਤ ਸਰਦਾਲੂ ਬਣ ਗਏ। ਇਸ ਦੀ ਭੈਣ ਬੀਬੀ ਮਲਵਿੰਦਰ ਕੌਰ ਵੀ ਪਰਿਵਾਰ ਸਮੇਤ ਸੰਤ ਜੀ ਮਹਾਰਾਜ ਦੇ ਦਰਸ਼ਨਾਂ ਨੂੰ ਆਉਂਦੀ ਅਤੇ ਇਸ ਦੀ ਭੈਣ ਦੀਆਂ ਸਿਮਲੇ ਵੀ 2 ਕੋਠੀਆਂ ਸਨ। ਅਸਥਾਨ ਤੇ ਪੁੱਜ ਕੇ ਸੰਤ ਜੀ ਮਹਾਰਾਜ ਦੇ ਦਰਸ਼ਨ ਕਰਦੇ, ਦੀਵਾਨ ਸੁਣਦੇ, ਮਨ ਵਿਚ ਬੈਰਾਗ ਪੈਦਾ ਹੋ ਕੇ ਦਿਨ ਬ ਦਿਨ ਸਰਧਾ ਵਧਦੀ ਗਈ। ਇਹਨਾਂ ਨੇ ਪਾਕਿਸਤਾਨ ਬਣਨ ਤੋਂ ਅਗਲੇ ਸਾਲ 1948 ਈਸਵੀ ਦੇ ਭਾਦਰੋਂ ਮਹੀਨੇ ਹਜ਼ੂਰ ਦੇ ਪਾਸ ਬੇਨਤੀ ਕੀਤੀ, ਗਰੀਬ ਨਵਾਜ ਕਿਰਪਾਲਤਾ ਕਰਕੇ ਸਿਮਲੇ ਦੀ ਸੰਗਤ ਨੂੰ ਵੀ ਦਰਸ਼ਨ ਬਖਸ਼ੋ। ਆਪ ਜੀ ਨੇ ਜਿਨ੍ਹਾਂ ਵਿਚ ਪ੍ਰੇਮੀਆਂ ਦਾ ਭਲਾ ਕਰਨਾ ਸੀ ਉਹਨਾਂ ਦੇ ਪੂਰਵਲੇ ਪੁੰਨਾਂ ਨੂੰ ਅਨੁਭਵ ਕਰਕੇ ਇਹਨਾਂ ਦੀ ਅਰਜ ਮੰਨ ਕੇ ਪ੍ਰਵਾਨਗੀ ਦੇ ਦਿੱਤੀ। ਉਪਰੰਤ ਜਥੇ ਦੇ ਸਿੰਘਾਂ ਸਮੇਤ ਅਗਸਤ ਦੇ ਮਹੀਨੇ ਆਪ ਜੀ ਸ਼ਿਮਲੇ ਪੁੱਜੇ। ਸੰਜੌਲੀ ਦੇ ਕੋਲ ਇਹਨਾਂ ਦੀ ਓਖ ਡੇਲ ਕੋਠੀ ਸੀ, ਉਸ ਵਿਚ ਜਥੇ ਸਮੇਤ ਹਜ਼ੂਰ ਦੀ ਰਹਿਸ਼ ਕਰਵਾ ਦਿੱਤੀ। ਇੱਥੇ 2 ਸਮੇਂ ਸੁਬਾਹ ਤੇ ਸ਼ਾਮ ਕੋਠੀ ਦੇ ਬਰਾਂਡੇ ਤੇ ਗਰਾਊਂਡ ਵਿਚ ਹੀ ਕੀਰਤਨ ਹੁੰਦਾ ਰਿਹਾ। ਹੋਰ ਵੀ ਕੋਠੀਆਂ ਵਾਲੇ ਸਰਦਾਰ ਆਪਣੇ ਪਰਿਵਾਰਾਂ ਸਮੇਤ ਪੁੱਜਦੇ, ਕੀਰਤਨ ਸੁਣ ਕੇ ਇਤਨੇ ਪ੍ਰਭਾਵਿਤ ਹੋ ਜਾਂਦੇ ਕਿ ਘਰਾਂ ਨੂੰ ਵਾਪਸ ਜਾਣ ਦਾ ਪ੍ਰੋਗਰਾਮ ਛੱਡ ਕੇ ਜਿਤਨੇ ਦਿਨ ਸੰਤ ਜੀ ਮਹਾਰਾਜ ਠਹਿਰੇ ਉਹ ਵੀ ਸਿਮਲੇ ਹੀ ਟਿਕੇ ਰਹੇ। ਮੁਲਾਜ਼ਮ ਸੱਜਣਾ ਨੇ ਦਰਖਾਸਤਾਂ ਭੇਜ ਕੇ ਆਪਣੀਆਂ ਛੁੱਟੀਆਂ ਹੋਰ ਵਧਾ ਲਈਆਂ। ਹਿੰਦੁਸਤਾਨ ਵਿਚ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਸ ਸਮੇਂ ਵੀ ਗਰਮੀ ਦੇ ਦਿਨਾਂ ਵਿਚ ਵਾਇਸਰਾਏ ਦਾ ਦਫ਼ਤਰ ਤੇ ਪੰਜਾਬ ਸਰਕਾਰ ਤੇ ਰਿਆਸਤ ਪਟਿਆਲਾ ਦੇ ਦਫ਼ਤਰ ਵੀ ਸਿਮਲੇ ਚਲੇ ਜਾਇਆ ਕਰਦੇ ਸਨ, ਜਿਨ੍ਹਾਂ ਵਿਚ ਸਿੱਖ ਅਫਸਰ ਅਤੇ ਸਿੱਖ ਮੁਲਾਜ਼ਮਾਂ ਨੂੰ ਵੀ ਨਾਲ ਹੀ ਜਾਣਾ ਪੈਂਦਾ। ਇਸੇ ਕਰਕੇ ਉਸ ਸਮੇਂ ਤੋਂ ਹੀ ਸਿਮਲੇ ਵਿਚ ਕਈ ਮਹੀਨੇ ਭਾਰੀ ਰੌਣਕ ਰਹਿੰਦੀ। ਗੁਰਦੁਆਰੇ ਸਾਹਿਬ ਵੀ ਸਿੱਖ ਸੰਗਤਾਂ ਬਹੁਤ ਜੁੜਦੀਆਂ। ਇਸੇ ਦੌਰਾਨ ਸਰਦਾਰ ਨਾਰਾਇਣ ਸਿੰਘ ਕੋਈ ਬਾਲੇ ਵੀ ਸਿਮਲੇ ਆਏ ਸਨ। ਹਜ਼ੂਰ ਦਾ ਦਰਸ਼ਨ ਕਰਕੇ ਕੀਰਤਨ ਸੁਣ ਕੇ ਸੰਤ ਮਹਾਰਾਜ ਮਸਤੂਆਣੇ ਬਾਲਿਆਂ ਦੀ ਸਾਕਸ਼ਾਤ ਫੋਟੋ ਉਹਨਾਂ ਦੇ ਸਾਹਮਣੇ ਆ ਗਈ। ਉਹੋ ਜਿਹੀਆਂ ਸਿੱਧੀਆਂ ਤਾਰਨਾ, ਉਹੋ ਜਿਹਾ ਜਵਾਨ ਚੋਂ ਮਿਠਾਸ, ਬਚਨਾਂ ਦੀ ਕਾਸ਼ਿਸ਼, ਦਰਸ਼ਨ ਦੀ ਖਿੱਚ, ਨਿਕਣਾ ਤੀਸ ਵਾਂਗ ਨੇੜੇ ਲੈ ਆਉਂਦੀ ਅਮੋਲਕ ਉਪਦੇਸ਼। ਇੱਕ ਦਿਨ ਸ਼ਾਮ ਦੇ ਦੀਵਾਨ ਵਿਖੇ ਹਜ਼ੂਰ ਨੇ ਪ੍ਰੇਮੀਆਂ ਨੂੰ ਉਪਦੇਸ਼ ਕੀਤਾ ਕਿ ਗੁਰਸਿੱਖੋ, ਇਹ ਦੇਹ ਬੜੀ ਦੁਰਲੱਭ ਹੈ ਅਤੇ ਵੱਡੇ ਭਾਗਾਂ ਨਾਲ ਪ੍ਰਾਪਤ ਹੋਈ ਹੈ। ਇਸ ਨੂੰ ਪਾ ਕੇ ਜੋ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ ਉਹ ਆਪਣੇ ਹੱਥ ਵਿਚ ਤਿੱਖਾ ਛੁਰਾ ਲੈ ਕੇ ਆਪਣੀ ਆਤਮਾ ਨੂੰ ਕਤਲ ਕਰਦਾ ਹੈ। ਰੱਬ ਨੂੰ ਭੁਲਾਉਣ ਨਾਲੋਂ ਮੌਤ ਚੰਗੀ ਹੈ। ਨਾਮ ਤੋਂ ਹੀਣਾ ਜੀਵਨ ਨਿਸਫਲ ਹੈ। ਖਾਣਾ ਪੀਣਾ, ਹੱਸਣਾ ਖੇਡਣਾ ਤੇ ਸ਼ਿੰਗਾਰ ਕਰਨੇ ਇਸ ਤਰ੍ਹਾਂ ਹਨ ਜਿਵੇਂ ਕੋਈ ਮੁਰਦੇ ਸਰੀਰ ਨੂੰ ਖਿਲਾਵੇ ਪਿਲਾਵੇ, ਉਸ ਨਾਲ ਖੇਡੇ, ਉਸ ਦਾ ਸ਼ਿੰਗਾਰ ਕਰੇ। ਜਥਾ ਨਾਮ ਬਿਨਾ ਜਿੱਤਾ ਵਿਵਹਾਰ, ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ। ਅਥਵਾ ਅੰਕ 72 ਸੁੰਦਰ ਪੈ ਰਾਇਆ, ਜਿਉ ਡਰਨਾ ਖੇਤ ਮਾਹਿ ਡਰਾਇਆ। ਨਾਮ ਤੋਂ ਬਿਨਾ ਇਹ ਦੇਹ ਅਵਿਦਿਆ ਨੀਂਦ ਵਿਚ ਸੁੱਤੀ ਪਈ ਹੈ। ਇਹ ਸੁੱਤੀ ਹੋਈ ਦੇਹ ਪਤਨੀ ਜਾਗਦੇ ਹੋਏ ਜੀ ਪਤੀ ਦੇ ਨਾਲ ਹੀ ਰਹੀ, ਪਰ ਇਸ ਨੇ ਆਪਣੇ ਆਪ ਨੂੰ ਨਾ ਜਗਾਇਆ। ਇਸ ਦੀਆਂ ਸੁੰਦਰ ਅੱਖਾਂ ਮੈਲੀ ਦ੍ਰਿਸ਼ਟੀ ਦੇ ਨਸ਼ੇ ਵਿਚ ਬੇਹੋਸ਼ ਹੋ ਕੇ ਸੁੱਤੀਆਂ ਰਹੀਆਂ। ਇਸ ਦੇ ਕੀਰਤਨ ਸੁਣ ਲਈ ਬਣੇ ਹੋਏ ਕੰਨ ਨਿੰਦਾ ਅਤੇ ਨਿੰਦਕਾਂ ਦੇ ਵਿਚਾਰਾਂ ਦੀ ਜ਼ਹਿਰ ਨਾਲ ਅਦਮੋਏ ਹੋ ਕੇ ਪੈ ਰਹੇ। ਰਸਨਾ ਮਿੱਠੇ ਸਵਾਦਾਂ ਦੇ ਲਾਲਚ ਵਿਚ ਆ ਕੇ ਸੁੱਤੀ ਰਹੀ। ਮਨ ਵੀ ਮਾਇਆ ਦੇ ਅਨੋਖੇ ਜਾਦੂ ਚਮਤਕਾਰਾਂ ਵਿਚ ਸੁੱਤਾ ਰਿਹਾ। ਇਸ ਦੇ ਰੂਪਕਾਰ ਵਿਚ ਸਭ ਸੁੱਤੇ ਪਏ ਹਨ, ਕੋਈ ਨਹੀਂ ਜਾਗਦਾ। ਆਪਣੀ ਸਾਰੀ ਪੂੰਜੀ ਉਹ ਹੀ ਪ੍ਰਾਪਤ ਕਰ ਸਕਦਾ ਹੈ ਜੋ ਜਾਗਦਾ ਹੈ। ਇਹ ਸਾਰੀਆਂ ਸਹੇਲੀਆਂ ਇਕ ਦੂਜੇ ਦੀਆਂ ਭੇਤਣਾ ਹਨ, ਪਰ ਇਕ ਦੂਜੇ ਦੀ ਖਬਰ ਸੁਰਤ ਲੈਣ ਦਾ ਕਿਸੇ ਕੋਲ ਵੀ ਸਮਾਂ ਨਹੀਂ। ਇਸ ਦੇਹ ਦੀ ਨਗਰੀ ਵਿਚ 5 ਬੜੇ ਵੱਡੇ ਠੱਗ ਆਣ ਬੜੇ ਹਨ। ਇਸ ਨਗਰ ਦੇ ਸਾਰੇ ਲੋਕ ਸੁੱਤੇ ਹੋਣ ਕਰਕੇ ਸੁੰਜ ਮਸਾਨ ਹੈ। ਇਹ ਇਤਨੇ ਬਲੀ ਠੱਗ ਹਨ ਕਿ ਇਹਨਾਂ ਤੋਂ ਪਾਲਣਹਾਰ ਮਾਂ ਵੀ ਨਹੀਂ ਬਚਾ ਸਕਦੀ। ਪਿਓ ਇਸ ਵਿਚ ਕੋਈ ਸਹਾਇਤਾ ਨਹੀਂ ਦੇ ਸਕਦਾ। ਸਿਆਣੇ ਕਹਿੰਦੇ ਹਨ ਲੜਾਈ ਵਿਚ ਲਹੂ ਪੰਗਰਦਾ ਹੈ, ਪਰ ਇਸ ਲੜਾਈ ਵਿਚ ਭਰਾ ਵੀ ਸਹਾਇਤਾ ਨਹੀਂ ਦੇ ਸਕਦੇ। ਉਹ ਬਹੁਤੀ ਸਿਆਣਪ ਅਤੇ ਅਕਲਮੰਦੀ ਕਰਕੇ ਵੀ ਕਾਬੂ ਨਹੀਂ ਆਉਂਦੇ। ਉਹਨਾਂ ਨੂੰ ਵੱਡੀ ਦੇ ਕੇ ਵੀ ਬੱਸ ਵਿਚ ਨਹੀਂ ਕੀਤਾ ਜਾ ਸਕਦਾ। ਇਹ ਕੇਵਲ ਉਸ ਵੇਲੇ ਹੀ ਜਾਗਦੇ ਹਨ ਜਦੋਂ ਕਦੇ ਸਾਧੂ ਦੀ ਸੰਗਤ ਵਾਲੀ ਸੁਲੱਖਣੀ ਘੜੀ ਆ ਜਾਵੇ ਅਤੇ ਪ੍ਰਭੂ ਕਿਰਪਾ ਕਰੇ। ਜਿਥਾ ਨੈਨੋ ਨੀਂਦ ਪਰ ਦਿਸ਼ਟ ਵਿਕਾਰ, ਸ਼ਰਾਵਣ ਸੋਏ ਸੁਣੇ ਨਿੰਦ ਵਿਚਾਰ, ਰਸਨਾ ਸੋਈ ਲੋਹੇ ਮਿੱਠੇ ਸਾਦੇ, ਮਨ ਸੋਇਆ ਮਾਇਆ ਵਿਸਮਾਦੇ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਾਸਤ ਉਹ ਆਪਣੀ ਲਹਿ ਰਹਾਉ, ਸਗਲ ਸਹੇਲੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨ ਜਾਤੀ, ਮੁਸਨਹਾਰ ਪੰਚ ਬਟਵਾਰੇ, ਸੂਨੇ ਨਗਰ ਪਰੇ ਠਗਹਾਰੇ, ਉਨ ਤੇ ਰਾਖੇ ਬਾਪ ਨ ਮਾਈ, ਉਨ ਤੇ ਰਾਖੇ ਮੀਤ ਨ ਪਾਈ, ਦਰਵ ਸਿਆਣਪ ਨਾ ਹੋਏ ਰਹਿ ਤੇ, ਸਾਧ ਸੰਗ ਓਏ ਦੁਸ਼ਟ ਵਸ ਹੋਤੇ, ਕਰ ਕਿਰਪਾ ਮੋਹੇ ਸਾਰੰਗ ਪਾਣ, ਸੰਤ ਤੂਰੇ ਸਰਬ ਨਿਧਾਨ, ਸਾਤ ਪੂੰਜੀ ਸਤ ਗੁਰ ਸੰਗ, ਨਾਨਕ ਜਾਗੇ ਪਾਰ ਬ੍ਰਹਮਕੈ ਰੰਗ, ਸੋ ਜਾਗੇ ਜਿਸ ਪ੍ਰਭ ਕਿਰਪਾਲ, ਇਹ ਪੂੰਜੀ ਸਾਤ ਤਨਮਾਲ, ਰਹਾਉ ਦੂਜਾ ਚੰਗੀ। ਇਹ ਘੜੀ ਦੀ ਵੀ ਬੜੀ ਵੱਡੀ ਨਿਸ਼ਾਨੀ ਹੈ, ਜਿਵੇਂ ਹਨੇਰੀ ਆਉਣ ਤੋਂ ਪਹਿਲਾਂ ਹਵਾ ਬੰਦ ਹੋ ਜਾਂਦੀ ਹੈ, ਮੀਂਹ ਪੈਣ ਤੋਂ ਪਹਿਲਾਂ ਬੱਦਲ ਆਉਂਦੇ ਹਨ ਅਤੇ ਠੰਡੀ ਹਵਾ ਚੱਲਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਜਦੋਂ ਅਧਿਆਤਮਕ ਸੁਲੱਖਣੀ ਘੜੀ ਆਉਂਦੀ ਹੈ, ਮਨੁੱਖ ਦਾ ਹਰੀ ਜਸ ਕਰਨ ਨੂੰ ਦਿਲ ਕਰਦਾ ਹੈ, ਮੁੜ ਮੁੜ ਕੇ ਪੂਰੇ ਸ਼ਾਹ ਨਾਲ ਪ੍ਰਭੂ ਦੇ ਗੁਣ ਗਾਉਣ ਨੂੰ ਚਿੱਤ ਲੋਚਦਾ ਹੈ, ਉਹਨਾਂ ਦੀ ਰਸਨਾ ਗੁਣਾਂ ਨੂੰ ਗਾਂਵਦੀ ਹੋਈ ਗੁਣਵੰਤੀ ਬਣ ਜਾਂਦੀ ਹੈ, ਨੇਕ ਆਦਮੀਆਂ ਨਾਲ ਸੰਗਤ ਕਰਨ ਨੂੰ ਜੀ ਕਰਦਾ ਹੈ। ਰਸਨਾ ਗਿੱਧੀ ਬੋਲਤ ਰਾਮ, ਆਪਣੀ ਜਾਨ ਆਪਣਾ ਸਰੀਰ ਅਤੇ ਆਪਣਾ ਤਨ ਸਭ ਕੁਝ ਪਰਮਾਤਮਾ ਦਾ ਦਿਸਣ ਲੱਗ ਪੈਂਦਾ ਹੈ, ਪ੍ਰਭੂ ਅੰਗ ਸੰਗ ਪ੍ਰਤੀਤ ਹੁੰਦਾ ਹੈ। ਜਦੋਂ ਸੁਲੱਖਣੀ ਘੜੀ ਆਉਂਦੀ ਹੈ ਤਾਂ ਇਸ ਦਾ ਸਵਾਦ ਕਹਿ ਹੁੰਦਾ ਹੈ, ਇਹ ਸੁੱਖ ਮਿੱਤ ਅਤੋਲ ਅਤੇ ਆਨੰਦ ਹੁੰਦਾ ਹੈ। ਪਰਮੇਸ਼ਰ ਨੇ ਜੀਵ ਨੂੰ ਪਰਖਣ ਵਾਸਤੇ ਸੁੰਦਰ ਸਰੀਰ ਤੇ ਅੰਗ ਪ੍ਰਤੰਗ ਦਿੱਤੇ ਹਨ ਕਿ ਇਹਨਾਂ ਦੁਆਰਾ ਇਹ ਮੇਰੀ ਬੰਦਗੀ ਕਰਦਾ ਹੈ ਜਾਂ ਐਵੇਂ ਨਿਸਫਲ ਹੀ ਗਵਾਉਂਦਾ ਹੈ। ਯਾ ਤਨ ਜੋ ਵਨਾਰ ਸੁੱਤ ਤਾਰਾ, ਪੇਖਣ ਕੋ ਜੋ ਦਇਓ, ਤਿੰਨ ਹੀ ਮਾਹੇ ਅਟਕ ਜੋ ਉਰਜੇ, ਇੰਦਰੀ ਪ੍ਰੇਰੇ ਲਇਓ। ਇਸ ਅਵਿਦਿਆ ਨੀਂਦ ਵਿਚ ਸੁੱਤੇ ਜੀਵ ਨੂੰ ਮਹਾਤਮਾ ਜਗਾਉਂਦੇ ਹਨ ਕਿ ਤੂੰ ਬਹੁਤ ਵੱਡਾ ਬਾਦਸ਼ਾਹ ਹੈ, ਆਪਣੇ ਆਤਮ ਤਨ ਦੀ ਸੰਭਾਲ ਕਰ, ਗੁਰਸਿੱਖ ਜਾਗ ਤੂੰ ਪਾਤਸ਼ਾਹ ਹੈ ਫਕੀਰ ਨਹੀਂ, ਗੁਰਸਿੱਖ ਜਾਗ ਤੂੰ ਆਜ਼ਾਦ ਹੈ ਅਸੀਰ ਨਹੀਂ, ਗੁਰਸਿੱਖ ਜਾਗ ਤੂੰ ਸਭ ਕੁਝ ਹੈ ਹਕੀਰ ਨਹੀਂ, ਗੁਰਸਿੱਖ ਜਾਗ ਤੂੰ ਆਤਮਾ ਹੈ ਸਰੀਰ ਨਹੀਂ, ਕੰਗਾਲ ਕੈਦੀ ਕਮੀਨਾ। ਉਹ ਮੇਹਰਾਂ ਦੀ ਵਾਰਿਸ ਕਰਦੇ ਅਤੇ ਨਾਮ ਬਾਣੀ ਦੀ ਦਾਤ ਵੰਡਦੇ, ਆਪ ਜੀ ਇਥੋਂ ਦੋ ਕੁ ਮਹੀਨੇ ਠਹਿਰੇ। ਸੇਵਾ ਸਾਰੀ ਬੀਬੀ ਬਲਵੰਤ ਕੌਰ, ਬੀਬੀ ਮਲਵਿੰਦਰ ਕੌਰ ਅਤੇ ਬੀਬੀ ਅਜਮੇਰ ਕੌਰ ਮਾੜੋਂ ਵੱਲੋਂ ਹੀ ਹੋਈ। ਲੰਗਰ ਦੀ ਸੇਵਾ ਵੀ ਇਹ ਆਪਣੇ ਹੱਥੀਂ ਆਪ ਹੀ ਕਰਦੇ ਸਨ। ਉਪਰੰਤ ਸਰਦੀਆਂ ਹੋਣ ਦੇ ਕਾਰਨ ਅਤੇ ਪਿਛਲੀ ਸੰਗਤ ਦੀ ਖਿੱਚ ਜਾਣ ਕੇ ਆਪ ਜੀ ਕੱਤਕ ਦੀ ਪੂਰਨਮਾਸ਼ੀ ਦੇ ਗੁਰਪੁਰਬ ਨੂੰ ਅਸਥਾਨ ਤੇ ਵਾਪਸ ਆ ਗਏ। ਫਿਰ 1950 ਈਸਵੀ ਦੇ ਅਖੀਰ ਵਿਚ ਆਪ ਜੀ ਦਾ ਅਫਰੀਕਾ ਜਾਣ ਦਾ ਪ੍ਰੋਗਰਾਮ ਬਣ ਗਿਆ, ਇਸ ਕਰਕੇ ਵੀ ਉਥੋਂ ਦੀ ਉਡੀਕ ਰਹੀ ਸੰਗਤ ਨੂੰ ਦਰਸ਼ਨ ਨਾ ਹੋ ਸਕੇ। ਵਾਪਸ ਆਇਆ ਤੋਂ ਫਿਰ ਇਹਨਾਂ ਹੀ ਤਿੰਨਾਂ ਬੀਬੀਆਂ ਨੇ ਹਜ਼ੂਰ ਦੇ ਚਰਨਾਂ ਵਿਚ ਬੇਨਤੀਆਂ ਕਰਕੇ ਕਸੌਲੀ ਪਹਾੜ ਤੇ ਜਾਣ ਵਾਸਤੇ ਪ੍ਰਵਾਨਗੀ ਲੈ ਲਈ। 1953 ਈਸਵੀ ਦੀਆਂ ਗਰਮੀਆਂ ਦੇ ਮੌਸਮ ਵਿਚ ਇਕ ਮਹੀਨੇ ਵਾਸਤੇ ਆਪ ਕਸੌਲੀ ਚਲੇ ਗਏ। ਉਦੋਂ ਆਪ ਜੀ ਪਾਸ ਸਟੇਸ਼ਨ ਵੈਗਨ ਗੱਡੀ ਸੀ, ਉਹ ਜਗ੍ਹਾ ਬੀਬੀ ਬਲਵੰਤ ਕੌਰ ਦਾ ਆਪਣਾ ਉਸ ਹੋਟਲ ਸੀ, ਸਾਰਾ ਇਸੇ ਦਾ ਇੰਤਜ਼ਾਮ ਸੀ। ਉਸ ਦੇ ਵਿਚ ਹਜ਼ੂਰ ਦੀ ਰਹਿਸ਼ ਕਰਵਾ ਦਿੱਤੀ, ਆਪ ਜੀ ਵਾਸਤੇ ਵੱਖਰਾ ਕਮਰਾ ਤੇ ਸਾਥੀਆਂ ਸਮੇਤ ਵੱਖਰਾ ਹੀ ਲੰਗਰ ਬਣਦਾ ਸੀ। ਕੀਰਤਨ ਡਾਂਸ ਹਾਊਸ ਦੇ ਖੁੱਲੇ ਹਾਲ ਵਿਚ ਹੁੰਦਾ ਰਿਹਾ, ਜਿੱਥੇ ਕਿ ਪਹਿਲਾਂ ਦੇ ਵਾਤਾਵਰਣ ਨੂੰ ਇਸ ਨੂੰ ਅਸ਼ਾਂਤ ਅਤੇ ਅਸ਼ੁੱਧ ਬਣਾ ਰੱਖਿਆ ਸੀ। ਉੱਥੇ ਸਦੀਆਂ ਤੋਂ ਪਈ ਧਰਤੀ ਦੇ ਭਾਗ ਜਾਗੇ। ਉਸ ਦੁਖਿਆਰੀ ਬੇਜਵਾਨ ਜਗਤ ਮਾਤਾ ਦੀ ਗੁੱਜੀ ਪ੍ਰਕਾਰ ਸੁਣ ਕੇ ਸੁੱਧ ਤੇ ਸ਼ਾਂਤੀ ਪ੍ਰਦਾਨ ਕਰਨ ਵਾਸਤੇ ਤਾਤੇ ਨੇ ਚਰਨ ਪਾਏ ਅਤੇ ਗੁਰਬਾਣੀ ਦੀਆਂ ਮਿੱਠੀਆਂ ਧਾਰਨਾ ਨਾਲ ਸ਼ਾਂਤਮਈ ਕੀਰਤਨ ਕੀਤਾ, ਜਿਸ ਕਰਕੇ ਇਹ ਥਾਂ ਪ੍ਰਤੱਖ ਸੱਚ ਖੰਡ ਜਾਪਣ ਲੱਗਾ। ਆਪ ਜੀ ਬਰਾਗਮਈ ਉਪਦੇਸ਼ ਕਰਦੇ ਕਿ ਨੀਚ ਜੋ ਉੱਤਮ ਸੰਗ ਮਿਲੇ ਸੋ ਉੱਤਮ ਹੋ ਜਾਏ, ਗੰਗ ਸੰਗ ਮਿਲ ਝੀਲ ਹੂੰ ਗੰਗੋਦਿਕ ਕੇ ਪਾਏ, ਭਲੇ ਕਰਮ ਕੇ ਸੰਗ ਤੇ ਊਚ ਨੀਚ ਪਦ ਪਾਏ, ਜਿਉਂ ਪਪੀਲਿਕਾ ਪੁਸ਼ਪ ਸੰਗ ਈਸ ਸੀਸ ਚੜ ਜਾਏ, ਜਾਹੇ ਵਡਾਈ ਚਾਹੀਏ ਤਜੇ ਨਾ ਉੱਤਮ ਸਾਥ, ਜਿਉਂ ਪਲਾਸ ਸੰਗ ਧਾਨ ਕੇ ਪਹੁੰਚੇ ਰਾਜਾ ਪਾਸ। ਸਰਦਾਲੂ ਪ੍ਰੇਮੀ ਤੇ ਆਮ ਲੋਕੀ ਹੈਰਾਨ ਹੁੰਦੇ ਕਿ ਮਹਾਂਪੁਰਸ਼ਾਂ ਨੇ ਕੀਰਤਨ ਦੁਆਰਾ ਪਵਿੱਤਰ ਕਰਨ ਵਾਸਤੇ ਕਿਹੋ ਜਿਹੀ ਜਗ੍ਹਾ ਅਪਣਾਈ ਹੈ। ਹੁਣ ਇਹੋ ਹੀ ਅੰਗਰੇਜ਼ਾਂ ਦੇ ਸਮੇਂ ਡਾਂਸ ਕਰਨ ਵਾਲੀ ਥਾਂ ਮਹਾਂਪੁਰਸ਼ਾਂ ਦੇ ਚਰਨ ਪੈਣ ਕਰਕੇ ਮਹਾਂ ਤੀਰਥ ਬਣ ਜਾਵੇਗੀ। ਧੰਨ ਹਨ ਇਹੋ ਜਿਹੇ ਪਰਉਪਕਾਰੀ ਮਹਾਤਮਾ ਜਨ। ਪਹਿਲਾਂ ਜਿੱਥੇ ਗਿਆ ਮਨੁੱਖਾਂ ਦੇ ਮਨ ਅਸ਼ਾਂਤ ਤੇ ਭੁੱਜਦੇ ਸਨ, ਹੁਣ ਪੂਰਨ ਸ਼ਾਂਤੀ ਤੇ ਵਿਰਾਗ ਪੈਦਾ ਹੁੰਦਾ। ਕੀਰਤਨ ਸਮੇਂ ਸੰਗ ਦਾ ਵੱਡਾ ਇਕੱਠ ਜੁੜਦਾ, ਪ੍ਰੇਮੀ ਤਨ ਮਨ ਨਾਲ ਸੇਵਾ ਕਰਕੇ ਉਪਦੇਸ਼ ਲੈਂਦੇ, ਅੰਮ੍ਰਿਤ ਪ੍ਰਚਾਰ ਵੀ ਹੋਇਆ। ਬੇਅੰਤ ਵਡਭਾਗੀ ਗੁਰੂ ਕੇ ਜਹਾਜੇ ਚੜੇ, 2 ਮਹੀਨੇ ਠਹਿਰ ਕੇ ਉਸ ਤੋਂ ਬਾਅਦ ਆਪ ਜੀ ਨੇ ਵਾਪਸ ਆ ਕੇ ਕਰਮਸਰ ਦੀ ਧਰਤੀ ਨੂੰ ਦੀਦਾਰ ਬਖਸ਼ਿਆ।